ਪ੍ਰੇਮੀਆਂ ਨੱਠ ਕੇ ਪੱਤਣ ਕੂਕੇ ਪਾਤਣੀ ਕੂਕਾ ਉੱਚੀ ਉੱਚੀ ਆਵਾਜ਼ਾਂ ਮਾਰਦਾ ਗੁਰੂ ਪਰ ਕਹਿੰਦੇ ਕਰਿਆ ਕੀ ਜਾਵੇ ਫਰੀਦਾ ਕੂ ਕਹਿੰਦੇ ਆ ਚਾ ਕਹਿੰਦੇ ਆ ਮੱਤੀ ਦੇਂਦੇ ਆ ਨਿਤ ਜੋ ਸ਼ੈਤਾਨ ਵਜਾਇਆ ਸੇ ਕਿਤ ਫੇਰੇ ਚਿਤ ਜਿਹਨਾਂ ਦੇ ਮਨ ਦੇ ਅੰਦਰ ਵਿਸ਼ੇ ਵਿਕਾਰਾਂ ਦਾ ਜਾਲ ਪੈ ਗਿਆ ਕਹਿੰਦੇ ਉਹ ਚਿਤ ਨਹੀਂ ਫੇਰਦੇ ਸ਼ੈਤਾਨ ਨੇ ਭੁਲਾ ਦਿੱਤੇ ਗੁਰੂ ਆਵਾਜ਼ਾਂ ਮਾਰਦਾ ਸੰਤ ਮਾਰਦੇ ਆ ਕਿ ਛੇਤੀ ਲੰਘ ਜਾਓ ਨੱਠ ਕੇ ਲੰਘ ਜਾਓ ਟਾਈਮ ਨਹੀਂ ਆਇਆ ਤੁਹਾਡੇ ਕੋਲ ਨਾ ਬਾਰਕ ਨਾ ਜੋਬ ਨੇ ਨਾ ਬਿਰਦੀ ਕਛ ਬੰਦ ਉਹ ਬੇਰਾ ਨਾ ਬੁਝੀਏ ਜੋ ਆਏ ਪਰੇ ਜਮ ਫਨ ਮਤਾ ਅੜੀ ਕਹਿ ਕੇ ਪੁੱਤਰਾਂ ਦੀ ਸ਼ਾਦੀ ਕਰਕੇ ਰਿਟਾਇਰ ਹੋ ਕੇ ਮੈਂ ਨਾਮ ਜਪੂੰ ਫੇਰ ਨਹੀਂ ਜਪ ਹੋਣਾ ਕਿਉਂਕਿ ਮਨ ਕੀ ਮਿੱਤੀ ਖਿੰਡੀਆਂ ਮਨ ਦੀਆਂ ਵਾਸ਼ਨਾਵਾਂ ਇੰਨੀਆਂ ਖਿੰਡ ਜਾਣੀਆਂ ਨੇ ਕਿ ਕਾਬੂ ਨਹੀਂ ਹੋ ਸਕਣੀਆਂ ਫਿਰ ਇਹ ਤਾਂ ਜਿਹੜਾ ਜਪ ਸਕਦਾ ਹੁਣੇ ਜਪ ਲੈ ਸੋ ਗੁਰੂ ਪਾਤਣੀ ਦਰਿਆ ਤੇ ਲੰਘਾਉਣ ਵਾਲਾ ਪੱਤਣ ਤੇ ਖੜਾ ਆਵਾਜ਼ਾਂ ਦਿੰਦਾ ਪੱਤਣ ਕੂਕੇ ਪਾਤਣੀ ਬੰਝੋ ਤਰੱਕ ਬਲਾੜ ਕਹਿੰਦੇ ਨੱਠ ਕੇ ਆ ਜਾਓ ਦੌੜ ਕੇ ਆ ਜਾਓ ਕਹਿੰਦੇ ਛੇਤੀ ਤੋਂ ਛੇਤੀ ਪਾਰ ਪਵੰਦੇ ਡਿੱਠ ਮੈਂ ਸਤਿਗੁਰ ਬਹੁਤ ਚਾ ਜਹਾਜ਼ ਲੱਗਿਆ ਹੋਇਆ ਕਹਿ ਸੰਸਾਰ ਦੇ ਉਸ ਜਹਾਜ਼ ਦੇ ਉੱਤੇ ਚੜ੍ਹ ਚੜ੍ਹ ਕੇ ਪੂਰਾ ਦੇ ਪੂਰ ਪਾਰ ਹੁੰਦੇ ਜਾਂਦੇ ਨੇ ਜਿਹੜਾ ਇਸ ਗੱਲ ਨੂੰ ਸਮਝਦਾ ਨਹੀਂ ਮਹਾਰਾਜ ਕਹਿੰਦੇ ਔਖਾ ਹੋ ਜਾਏਗਾ ਪ੍ਰੇਮੀਆਂ ਪਾਪਾਂ ਵਾਲੇ ਪਾਰ ਬੰਨਣੇ ਪਾਪਾਂ ਵਾਲੇ ਪਾਰ ਬੰਨਣੇ Oh, my God. ਕਹਿੰਦੀਆਂ ਛੇਤੀ ਕਰੋ, ਪੱਤਣ ਕੂਕੇ ਪਾਤਣੀ ਬੰਜੋ ਤਰੱਕ ਵਿਲਾੜ, ਪਾਰ ਪਵੰਦੇ ਡਿੱਠ ਮੈਂ ਸਤਿਗੁਰ ਬਹੁਤ ਚਾੜ। ਸਤਿਗੁਰੂ ਦਾ ਨਾਮ ਰੂਪੀ ਜਹਾਜ਼ ਲੱਗਿਆ ਹੋਇਆ, ਚੜ ਜਾਓ ਇਹਦੇ ਉੱਤੇ, ਚੜ ਕੇ ਕਹਿੰਦੇ ਪਾਰ ਲੰਘ ਜਾਓ। ਹਿੱਕ ਨਹੀਂ ਲੱਦਿਆ, ਹਿੱਕ ਲੱਦ ਗਏ, ਹਿੱਕ ਪਾਰੇ ਭਰਦਾ, ਇੱਕ ਤਾਂ ਲੰਘ ਗਏ ਬਚਨ ਸੁਣ ਕੇ ਤੇ ਇੱਕ ਲੰਘਣ ਦੀ ਤਿਆਰੀ ਕਰ ਰਹੇ ਨੇ। ਇੱਕ ਨਾ ਨੇ ਇੰਨਾ ਬੋਝ ਪਾ ਲਿਆ ਆਪਣੇ ਉੱਤੇ, ਫਿਰ ਬੈਤਰਨੀ ਤੇ ਜਾ ਕੇ ਬੋਝਾਂ ਨਾਲ ਕਿਵੇਂ ਲੰਘ ਜੂਗਾ, ਇਕੱਲਾ ਤਾਂ ਤਰ ਨਹੀਂ ਸਕਦਾ। ਜਿੰਨੀ ਸੱਚ ਬਣਜਿਆ ਸੇ ਸੱਚੇ ਪ੍ਰਭ ਨਾਲ, ਨਾ ਹਮ ਚੰਗੇ ਆਖੀਐ ਬੁਰਾ ਨਾ ਦਿਸੈ ਕੋਈ, ਨਾਨਕ ਹਉਮੈ ਮਾਰੀਐ ਸੱਚੇ ਜਿਹੜਾ ਸੋ। ਵਿਚਾਰ ਸਰਵਣ ਕਰਦੇ ਰਹੇ, ਮਨ ਇਕਾਗਰ ਹੋਇਆ ਹੋਇਆ, ਜਗਿਆਸਾ ਉੱਤਮ ਹੈ, ਬੋਲਦੇ ਨਹੀਂ ਹੈ, ਚਿੱਤ ਟਿਕਾ ਚ ਆ ਗਏ। ਪਹਿਲਾਂ ਸੁਣਿਆ ਸੀ, ਸੁਣਦੇ ਸੀ ਸਾਧੂਆਂ ਤੋਂ, ਸਤਸੰਗ ਚ ਜਾ ਕੇ ਵਾਰ ਵਾਰ ਸੁਣਦੇ ਸੀ ਵੀ ਜਿੱਥੇ ਜਾ ਕੇ ਚਿੱਤ ਇਕਾਗਰ ਹੋ ਜਾਵੇ, ਫੁਰਨਾ ਹਟ ਜਾਵੇ, ਉਹ ਥਾਂ ਪੂਰਿਆਂ ਦੀ ਹੋਇਆ ਕਰਦੀ ਹੈ, ਅਧੂਰਿਆਂ ਦੀ ਨਹੀਂ ਹੁੰਦੀ। ਜਿੱਥੇ ਜਾ ਕੇ ਫੁਰਨੇ ਕਾਇਮ ਰਹਿਣ, ਰਸ ਕੋਈ ਨਾ ਆਵੇ, ਕਹਿੰਦੇ ਉਹ ਫਿਰ ਜਗ੍ਹਾ ਕਹਿਣ ਵਾਲਿਆਂ ਦੀ ਹੁੰਦੀ ਹੈ, ਕਮਾਈ ਵਾਲਿਆਂ ਦੀ ਨਹੀਂ ਹੋਇਆ ਕਰਦੀ। ਕਹਿੰਦੀ ਦੁਨੀਆ ਬੇਅੰਤ ਹੀ ਹੈ, ਕਰਨ ਕਮਾਈ ਵਾਲੇ ਕੋਈ ਕੋਈ ਹੋਇਆ ਕਰਦੇ ਨੇ। ਸੋ ਹੁਣ ਬੋਲਦੇ ਨਹੀਂ ਹੈ, ਅੰਦਰ ਭਰੋਸਾ ਆ ਗਿਆ, ਵਿਸ਼ਵਾਸ ਆ ਗਿਆ ਕਿ ਜਿੱਥੇ ਅਸੀਂ ਆਉਣਾ ਸੀ ਉਸ ਥਾਂ 'ਤੇ ਪਹੁੰਚ ਗਏ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਪ੍ਰੇਮੀਓ ਆਹ ਜਿਹੜਾ ਸੰਸਾਰ ਹੈ ਨਾ, ਇਹ ਵਾਹਿਗੁਰੂ ਦਾ ਇੱਕ ਖੇਲ ਰਚਾਇਆ ਹੋਇਆ, ਅਤੇ ਆਪ ਕਿਸੇ ਸੱਤਵੇਂ ਅਸਮਾਨ 'ਤੇ ਜਾਂ ਪੰਦਰਵੇਂ 'ਤੇ ਜਾਂ ਕਰੋੜਵੇਂ ਅਸਮਾਨ 'ਤੇ ਦੂਰ ਨਹੀਂ ਬੈਠਾ, ਖੇਲ ਰਚਾ ਕੇ ਖੇਲ ਦੇ ਵਿੱਚ ਆਪ ਖੇਲਦੇ, ਘੱਟ ਘੱਟ ਦੇ ਵਿੱਚ ਵਿਆਪਕ ਹੋ ਕੇ ਸਾਰਾ ਖੇਲ ਦੇਖ ਰਿਹਾ, ਜੋ ਖੇਲ ਹੋ ਰਿਹਾ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਜਗਤ ਪਾਏ ਖੇਲ ਰਚਾਇਆ ਘੱਟ ਘੱਟ ਆਪ ਵਸਦਾ ਹੈ, ਜਗਤ ਰਚਾਏ ਖੇਲ ਰਚਾਇਆ ਘੱਟ ਘੱਟ ਆਪ ਵਸਦਾ ਜਗਤ ਪਾਏ ਖੇਲ ਰਚਾਇਆ ਘੱਟ ਘੱਟ ਆਪ ਵਸਦਾ ਹੈ, ਜਗਤ ਪਾਏ ਖੇਲ ਰਚਾਇਆ ਘੱਟ ਘੱਟ ਆਪ ਵਸਦਾ ਹੈ। Thank you. ਮਹਾਰਾਜ ਫਰਮਾਨ ਕਰਦੇ ਆ ਕਿ ਪ੍ਰੇਮੀਓ ਨਿਰੰਕਾਰ ਨੇ ਆਕਾਰ ਬਣਾ ਕੇ ਆਪਣੇ ਆਪ ਨੂੰ ਏਕੰਕਾਰ ਕਹਾਇਆ। ਏਕੰਕਾਰ ਤੋਂ ਓਂਕਾਰ ਰੂਪ ਦੇ ਅੰਦਰ ਸ਼ਬਦ ਧੁਨ ਹੋਈ, ਕੀਤਾ ਵਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆ। ਉਸ ਸ਼ਬਦ ਤੋਂ ਸਾਰੀ ਸ੍ਰਿਸ਼ਟੀ ਉਤਪਤ ਹੋਈ, ਲੇਕਿਨ ਉਹ ਜੋ ਨਿਰੰਕਾਰ ਹੈ ਉਹ ਹਰੇਕ ਘੱਟ 'ਚ ਬੈਠਾ, ਬਣਾ ਕੇ ਪਾਸੇ ਨਹੀਂ ਚੱਲਿਆ ਗਿਆ। ਜੇ ਕਾਰਪੈਂਟਰ ਕੁਰਸੀ ਮੇਜ਼ ਬਣਾਉਂਦਾ ਹੈ, ਰਾਜ ਘਰ ਬਣਾਉਂਦਾ ਹੈ, ਤਾਂ ਉਹਦੇ ਵਿੱਚ ਨਹੀਂ ਰਹਿੰਦੇ ਕੰਧਾਂ ਦੇ, ਅਤੇ ਨਾ ਉਹ ਕੁਰਸੀ ਮੇਜ਼ 'ਚ ਰਹਿੰਦਾ। ਲੇਕਿਨ ਪਰਮੇਸ਼ਰ ਜਿਹੜਾ ਉਹਨੇ ਆਪਣੀ ਸ੍ਰਿਸ਼ਟੀ ਨੂੰ ਰਚ ਕੇ ਨਿਆਰਾ ਹੁੰਦਾ ਹੋਇਆ ਵੀ ਸਾਰਿਆਂ ਦੇ ਵਿੱਚ ਰਹਿੰਦਾ, ਕੋਈ ਨਹੀਂ ਐਸਾ ਅੰਤਰ ਜੋਤ ਭਲੀ ਜਗ ਜੀਵਨ ਸਭ ਘੱਟ ਭੋਗਾ ਹਰ ਰਸ ਪੀਰ, ਹਰੇਕ ਘੱਟ 'ਚ ਰਹਿੰਦਾ। ਆਪੇ ਲੇਵੈ ਆਪੇ ਦੇਵੈ ਤੇ ਲੋਈ ਜਗਤ ਪਿਤ ਮਾਤਾ ਹੈ। ਤਿੰਨਾਂ ਹੀ ਲੋਕਾਂ ਦੇ ਜਗਤਾਂ ਦਾ ਮਾਂ ਵੀ ਹੈ ਅਤੇ ਪਿਓ ਵੀ ਹੈ। ਜਗਤ ਉਪਾਏ ਖੇਲ ਰਚਾਇਆ, ਪਵਣਾ ਪਾਣੀ ਅਗਨੀ ਜੀਓ ਪਾਏ। ਪੰਜੇ ਤੱਥਾਂ ਦੇ ਵਿੱਚ ਜੀਵ ਪਾ ਦਿੱਤਾ, ਖੇਲ ਬਣਾ ਦਿੱਤਾ, ਦੇਹੀ ਨਗਰੀ ਨੌ ਦਰਵਾਜ਼ੇ, ਆਹ ਸਰੀਰ ਬਣਾ ਦਿੱਤਾ, ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜੈ, ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀਜੈ, ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ, ਤਿਤ ਘੱਟ ਅੰਤਰ ਚਾਨਣਾ ਕਰ ਭਗਤ ਮਿਲੀਜੈ। ਸਭ ਏਕੋ ਵਰਦਾ ਜਿਨ ਆਪੇ ਰਚਨ ਰਚਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾ। ਜਿਹਨੇ ਰਚਨਾ ਰਚਾਈ ਹੈ ਹਰੇਕ ਘੱਟ 'ਚ ਬੈਠਾ ਪ੍ਰਕਾਸ਼ ਰੂਪ, ਜਗਤ ਪਾਏ ਖੇਲ ਰਚਾਇਆ, ਪਵਣਾ ਪਾਣੀ ਅਗਨੀ ਜੀਉ ਪਾਇਆ, ਦੇਹੀ ਨਗਰੀ ਨੌ ਦਰਵਾਜੇ, ਸੋ ਦਸਵਾਂ ਗੁਪਤ ਰਹਾਤ ਆਏ। ਦਸਵੇਂ ਦਰਵਾਜ਼ੇ 'ਚ ਗੁਪਤ ਹੋ ਕੇ ਵਾਹਿਗੁਰੂ ਰਹਿੰਦਾ ਸਾਡੇ ਅੰਦਰ। ਕਹਿੰਦੇ ਸਰੀਰ ਤੋਂ ਬਾਹਰ ਨਾ ਭਾਲ, ਕਾਏ ਦੇ ਵਨ ਖੋਜਣ ਜਾਈ, ਸਰਵਨਵਾਸੀ ਸਦਾ ਲੇਪਾ ਤੋਹੇ ਸੰਗ ਸਮਾਈ, ਪੋਪ ਮਤ ਜਿਉਂ ਵਾਸ ਵਸਦਾ ਹੈ, ਮੁਕਰ ਮੈਂ ਜੈਸੇ ਛਾਈ। ਫੁੱਲ ਦੇ 'ਚ ਜਿਵੇਂ ਖੁਸ਼ਬੂ ਵਸਦੀ ਹੈ, ਜਿਵੇਂ ਸ਼ੀਸ਼ੇ ਦੇ ਅੰਦਰ ਪਰਛਾਵਾਂ ਆਪਣਾ ਨਜ਼ਰ ਆਉਂਦਾ ਹੈ, ਤੈਸੇ ਹੀ ਯਾਰ ਵਸੇ ਨਿਰੰਤਰ, ਘੱਟ ਹੀ ਖੋਜੋ ਪਾਈ। ਇਸੇ ਤਰ੍ਹਾਂ ਵਸਦਾ ਅੰਦਰ ਅਤੇ ਘੱਟ ਵਿੱਚ ਖੋਜ ਕਰੋ। ਬਾਹਰ ਪੀਤਰ ਇੱਕ ਉਹ ਜਾਨਾ ਹੈ, ਇਹ ਗੁਰਗਿਆਨ ਬਤਾਈ, ਜਨ ਨਾਨਕ ਬਿਨ ਆਪਾਂ ਚੀਨੇ, ਮਿਟੇ ਨਾ ਭਰਮ ਕੀ ਕਾਏ। ਸੋ ਮਹਾਰਾਜ ਕਹਿੰਦੇ ਰਚਾ ਕੇ ਜਗ ਤੋਂ ਪਾਏ ਖੇਲ ਰਚਾਇਆ, ਪਵਣਾ ਪਾਣੀ ਅਗਨੀ ਜੀਉ ਪਾਇਆ, ਦੇਹੀ ਨਗਰੀ ਨੌ ਦਰਵਾਜ਼ੇ, ਸੋ ਦਸਵਾਂ ਗੁਪਤਰ ਹੱਥ ਆਏ। ਕਹਿੰਦੇ ਜਿਹੜਾ ਨਾਲ ਰਹਿੰਦਾ ਨਾ, ਇਹਦੇ ਉੱਤੇ ਆਪਣੀ ਸੁਰਤ ਕੇਂਦਰਿਤ ਕਰੋ, ਫੀਲ ਕਰੋ ਵੀ ਵਾਹਿਗੁਰੂ ਮੇਰੇ ਨਾਲ ਰਹਿੰਦਾ। ਜਦੋਂ ਇਹ ਫੀਲਿੰਗ ਅੰਦਰ ਪੈਦਾ ਹੋ ਗਈ, ਉਸ ਵੇਲੇ ਕੀ ਹੋਏਗਾ, ਫਿਰ ਜਦ ਅਸੀਂ ਵਾਹਿਗੁਰੂ ਕਹਿ ਕੇ ਆਵਾਜ਼ ਮਾਰਾਂਗੇ, ਸਾਡੀ ਆਵਾਜ਼ ਉਹਦਾ ਦਰਵਾਜ਼ਾ ਖੜਕਾਏਗੀ। ਜੇ ਅਸੀਂ ਐਵੇਂ ਹੀ ਗੋਲੀਆਂ ਚਲਾਉਂਦੇ ਰਹੇ ਬਗੈਰ ਟਾਰਗੇਟ, ਤਾਂ ਆਲੇ ਦੁਆਲੇ ਜਾਣਗੀਆਂ, ਦਰਵਾਜ਼ਾ ਖੁੱਲ੍ਹਣਾ ਔਖਾ। ਜਦੋਂ ਅਸੀਂ ਇਹ ਸਮਝ ਕੇ ਉਹਦਾ ਨਾਂ ਜਪਦੇ ਹਾਂ, ਉਹਨੂੰ ਬੁਲਾਉਂਦੇ ਹਾਂ ਵਾਹਿਗੁਰੂ 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 ਕਹਿ ਕੇ, ਕਬੀਰ ਕੇਸੋ ਕੇਸੋ ਕੂਕੀਆ, ਨਾ ਸੋਈਐ ਪੈਸਾ, ਰਾਵਤ ਦਿਵਸ ਕੇ ਕੂਕਨੇ, ਕਬੂ ਕਹਿ ਸੁਣਿਆ ਪੁਕਾਰ, ਕਦੇ ਤਾਂ ਤਰਸ ਆਊਗਾ ਅਤੇ ਕਦੇ ਤਾਂ ਉਹ ਪੁਕਾਰ ਸੁਣੇਗਾ ਹੀ। ਸੋ ਮਹਾਰਾਜ ਕਹਿੰਦੇ ਅੰਦਰ ਹੈ, ਦੇਹੀ ਨਗਰੀ ਨੌ ਦਰਵਾਜ਼ੇ, ਸੋ ਦਸਵਾਂ ਗੁਪਤਰ ਹੱਥ ਹੈ, ਚਾਰ ਨਦਰੀ ਅਗਨੀ ਅਸਰਾਲਾ ਹੈ। ਸਰੀਰ ਦੇ ਅੰਦਰ ਚਾਰ ਅੱਗ ਦੀਆਂ ਨਦੀਆਂ ਚੱਲਦੀਆਂ, ਇਹਦੇ ਵਿੱਚ ਜੀਵ ਦਿਨ ਰਾਤ ਗੋਤੇ ਖਾਂਦਾ, ਦੁਖੀ ਹੁੰਦਾ। ਚਾਰ ਨਦੀ ਅਗਨੀ ਅਸਰਾਲਾ ਕਾਹਦੀਆਂ ਨੇ, ਹੰਸ ਏਤ ਕੋਪ ਲੋਭ, ਚਾਰੇ ਨਦੀਆਂ ਅੱਗ, ਪਵੇ ਦਜੇ ਨਾਨਕਾ ਤਰੀਐ ਚਰਨੀ, ਪੈ ਕੇ ਦਜਦੇ ਨੇ ਤਾਂ ਲੰਘਦਾ ਉਹ ਹੈ ਜਿਹੜਾ ਗੁਰੂ ਦੇ ਚਰਨਾਂ ਨੂੰ ਫੜ ਲੈਂਦਾ। ਚਾਰ ਅਗਨੀ ਚਾਰ ਨਦੀ ਅਗਨੀ ਅਸਰਾਲਾ, ਕੋਈ ਗੁਰਮੁਖ ਬੂਝਾ ਸ਼ਬਦ ਨਿਰਾਲਾ, ਕਿਸੇ ਕਿਸੇ ਗੁਰੂ ਨੂੰ ਪ੍ਰਾਪਤ ਹੁੰਦਾ ਗੁਰਮੁਖ ਤੋਂ, ਜਿਹੜਾ ਸ਼ਬਦ ਇਹ ਨਦੀਆਂ ਨੂੰ ਪਾਰ ਕਰਾ ਦਿੰਦਾ। ਲੇਕਿਨ ਬਾਕੀ ਦੁਨੀਆ ਜਿਹੜੀ ਹੈ, ਸਾਕਤ ਦੁਰਮਤ ਡੁੱਬੇ ਦਾਜੇ, ਜਿਹੜੇ ਨਾਸਤਕ ਨੇ ਮਨਮੁੱਖ ਨੇ, ਕਹਿੰਦੇ ਡੁੱਬਦੇ ਨੇ ਅਤੇ ਫਿਰ ਪੁਕਾਰਾਂ ਕਰਦੇ, ਪੁੱਜੇ 'ਚ ਪੁੱਜ ਜਾਂਦੇ ਨੇ। ਗੁਰ ਰਾਖੇ ਹਰ ਲਿਵ ਰਾਤਾ ਹੈ, ਜਿਨ੍ਹਾਂ ਦੀ ਲਿਵ ਲੱਗੀ ਹਰ ਵਕਤ ਵਾਹਿਗੁਰੂ 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 ਵਾਹਿਗੁਰੂ, ਰਾਮ ਰਾਮ ਅੱਲਾ ਅੱਲਾ, ਅਤੇ ਨਿਸ਼ਾਨਾ ਰਹਿੰਦਾ ਉਹਦੇ ਵਿੱਚ ਜਿਹੜਾ ਕੋਲ ਰਹਿੰਦਾ ਨਾਲ ਰਹਿੰਦਾ। ਕਹਿੰਦੇ ਉਹਨਾਂ 'ਤੇ ਇਹਨਾਂ ਨਦੀਆਂ ਦੀ ਅੱਗ ਦਾ ਅਸਰ ਨਹੀਂ ਹੁੰਦਾ। ਆਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਇਹ ਪੰਜੇ ਤੱਤ ਨੇ, ਤਿੰਨਵੇਂ ਪੰਜ ਤੱਤ ਘਰ ਵਾਸਾ, ਇਹਨਾਂ ਪੰਜਾਂ ਤੱਤਾਂ ਦੇ ਵਿੱਚ ਪਰਮੇਸ਼ਰ ਵੱਸਦਾ ਹੈ। ਸਤਿਗੁਰ ਸ਼ਬਦ ਰਹੇ ਰੰਗ ਰਾਤਾ, ਤਜ ਮਾਇਆ ਹੁਣ ਮੈਂ ਪ੍ਰਾਤਾ ਹੈ। ਬਾਕੀ ਜਿਹੜਾ ਸੰਸਾਰ ਹੈ ਪਰਮੇਸ਼ੁਰ ਨੂੰ ਭੁੱਲਿਆ ਹੋਇਆ। ਮਹਾਰਾਜ ਕਹਿੰਦੇ ਉਹ ਕੀ ਕਹਿੰਦਾ, ਮੇਰੀ ਇੱਜ਼ਤ ਬੜੇ ਬੜੇ ਖਰਚ ਕਰਦਾ ਵੀ ਮੇਰੀ ਪੱਤ ਰਹਿ ਜਾਵੇ, ਮੇਰੀ ਇੱਜ਼ਤ ਬਣ ਜਾਵੇ, ਮੇਰਾ ਨੱਕ ਰਹਿ ਜਾਵੇ, ਕਰਜ਼ੇ ਲੈ ਕੇ ਵਿਆਹ ਸ਼ਾਦੀਆਂ ਕਰਦਾ, ਬੇਅੰਤ ਮਕਾਨ ਬਣਾਉਂਦਾ। ਤਿੰਨ ਚੀਜ਼ਾਂ ਦੀ ਲੋੜ ਹੈ, ਕੁੱਲੀ ਜੁੱਲੀ ਗੁੱਲੀ, ਬੜੇ ਬੜੇ ਮਕਾਨ ਬਣਾਉਂਦਾ, ਕਰਜ਼ੇ ਲੈਂਦਾ। ਬਈ ਮੈਨੂੰ ਲੋਕ ਇਹ ਕਹਿਣ ਵੀ ਇਹਦਾ ਮਕਾਨ ਬਹੁਤ ਵਧੀਆ। ਕਹਿੰਦੇ ਇਸ ਗੱਲ ਦੇ ਵਿੱਚ ਸੰਸਾਰ ਪਿਆ ਹੋਇਆ ਹੈ, ਲੇਕਿਨ ਉਹਨੂੰ ਪਤਾ ਨਹੀਂ ਹੈ ਕਿ ਮੇਰੀ ਤਾਂ ਪਤ ਲੈ ਰਹੀ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਪਤ ਆਪਣੀ ਖੋਲੀ ਜੀ ਬਿਨਾ ਹਰ ਨਾਮ ਤੋਂ, ਪਤ ਆਪਣੀ ਖੋਲੀ ਜਿਉਂਦਾ ਹੀ ਨਹੀਂ ਹੈ, ਮਰਿਆ ਹੋਇਆ। ਅਤ ਸੁੰਦਰ ਕਲੀਨ ਚਤਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਐ ਨਾਨਕਾ, ਜੇ ਪ੍ਰੀਤ ਨਹੀਂ ਭਗਵਾਨ। ਜਿਹਦੇ ਅੰਦਰ ਪਿਆਰ ਨਹੀਂ ਆਇਆ ਪਰਮੇਸ਼ੁਰ ਦਾ, ਕਹਿੰਦੇ ਉਹਨੂੰ ਜਿਉਂਦਾ ਨਾ ਕਹੋ, ਤਾਂ ਮਰਿਆ ਹੋਇਆ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵਿਆ ਕੋਈ, ਜੇ ਜੀਵੈ ਪਤ ਲੱਥੀ ਹੈ। ਕਹਿੰਦੇ ਫਿਰ ਤਾਂ ਉਹਦੀ ਪਤ ਲੈ ਰਹੀ ਹੈ, ਸਭ ਹਰਾਮ ਜੇਤਾ ਕੁਛ, ਜਿੰਨਾ ਖਾਂਦਾ ਸਭ ਪਤਲਹੀ ਦੇ ਵਿੱਚ ਹਰਾਮ ਖਾ ਰਹੇ। ਕਈ ਪ੍ਰੇਮੀ ਇਸ ਦਾ ਦੁਨਿਆਵੀ ਅਰਥ ਕਰ ਲੈਂਦੇ ਨੇ, ਜਿਹੜਾ ਅਨਰਥ ਹੋ ਜਾਂਦਾ। ਉਹ ਇਸ ਗੱਲ ਦੀ ਪ੍ਰੇਰਨਾ ਦਿੰਦਾ ਵੀ ਦੂਸਰੇ ਦਾ ਗਲ ਵੱਢ ਦਿਓ। ਮਹਾਰਾਜ ਕਹਿੰਦੇ ਨਹੀਂ, ਇਹ ਨਹੀਂ ਸਾਡਾ ਮੰਤਵ, ਸਾਡਾ ਇਹ ਹੈ ਕਿ ਨਾਮ ਤੋਂ ਬਗੈਰ ਤੇਰੀ ਪਤ ਲੈ ਰਹੀ ਹੈ। ਇਹ ਮਨ ਪੀਜੈ ਸ਼ਬਦ ਪਤੀਜੈ, ਬਿਨ ਨਾਵੇ ਕਿਆ ਟੇਕ ਟਕੀਜੈ, ਅੰਤਰ ਚੋਰ ਮੋਹੈ ਕਰ ਅੰਦਰ, ਮੋਹੈ ਘਰ ਮੰਦਰ ਹੈ। ਮੰਦਰ ਦੇ ਅੰਦਰ ਪੰਜ ਚੋਰ ਤੈਨੂੰ ਦਿਨ ਰਾਤ ਲੁੱਟ ਰਹੇ ਨੇ। ਇਹਨਾਂ ਸਾਕਤ ਦੂਤ ਨਾ ਜਾਤਾ ਹੈ, ਨਾਸਤਕ ਨੇ ਕਹਿੰਦੇ ਇਹ ਦੂਤਾਂ ਨੂੰ ਪਛਾਣਿਆ ਨਹੀਂ ਹੈ। ਦੁੰਦਰ ਦੂਤ ਭੂਤ ਪਿਹਾਵਲ, ਕਹਿੰਦੇ ਬਹੁਤ ਡਰਾਉਣੇ ਦੂਤ ਨੇ ਜਿਹੜੇ ਤੇਰੇ ਅੰਦਰ ਰਹਿੰਦੇ ਨੇ। ਜੇ ਇੱਕ ਇੱਕ ਦੀ ਗੱਲ ਕਰੀਏ ਹੈਰਾਨ ਹੋ ਜਾਈਦਾ ਵੀ ਕਿੰਨੇ ਭਿਆਨਕ। ਇੱਕੋ ਹੀ ਪ੍ਰੇਮੀ ਖੇਤਾਂ ਦੇ ਅੰਦਰ ਕੰਮ ਕਰ ਰਿਹਾ, ਖੂਹ ਚੱਲ ਰਿਹਾ। ਗੁਰੂ ਨਾਨਕ ਪਾਤਸ਼ਾਹ ਜਾਂਦੇ ਜਾਂਦੇ ਸੋਹਣਾ ਥਾਂ ਦੇਖ ਕੇ ਥੋੜ੍ਹੀ ਦੇਰ ਵਾਸਤੇ ਟਿਕ ਗਏ। ਇਹਨੇ ਨੂੰ ਉਹਨਾਂ ਦਾ ਸਵੇਰ ਵੇਲੇ ਦਾ ਪ੍ਰਸ਼ਾਦਾ ਆ ਗਿਆ। ਸਾਧੂ ਬੈਠੇ ਦੇਖ ਕੇ ਮਨ 'ਚ ਖਿਆਲ ਆਇਆ ਕਿ ਇਹਨਾਂ ਨੂੰ ਪ੍ਰਸ਼ਾਦਾ ਛਕਾ ਦਈਏ। ਪ੍ਰਸ਼ਾਦੇ ਵੱਧ ਆਏ ਸੀ ਅਤੇ ਮਹਾਰਾਜ ਨੂੰ ਵੀ ਪ੍ਰਸ਼ਾਦਾ ਛਕਾ ਤਾ। ਮਹਾਰਾਜ ਨੇ ਉਹਦਾ ਪਿਆਰ ਦੇਖ ਕੇ ਕਹਿਣ ਲੱਗੇ, ਪ੍ਰੇਮੀਆਂ ਤੈਨੂੰ ਸੇਵਾ ਦਾ ਫਲ ਦੇਣਾ ਚਾਹੁੰਦੇ ਹਾਂ, ਤੈਨੂੰ ਮੁਕਤ ਕਰ ਦਈਏ। ਕਹਿੰਦਾ ਨਾ ਮਹਾਰਾਜ, ਮੈਂ ਕਿਹੜਾ ਗੁਨਾਹ ਕਰ ਦਿੱਤਾ ਵੀ ਤੁਸੀਂ ਮੇਰੀ ਮੁਕਤੀ ਕਰਨ ਲੱਗੇ। ਮੈਂ ਤਾਂ ਪ੍ਰਸ਼ਾਦਾ ਹੀ ਛਕਾਇਆ, ਕਿਉਂਕਿ ਸਮਝਦਾ ਨਹੀਂ ਸੀ, ਮੁਕਤੀ ਦਾ ਅਰਥ ਮਰ ਜਾਣਾ ਸਮਝਦਾ ਸੀ। ਸਮਾਂ ਬੀਤ ਗਿਆ, ਫਿਰ ਦੁਬਾਰਾ ਗਏ, ਕੀ ਦੇਖਦੇ ਨੇ ਹਲ ਚੱਲ ਰਿਹਾ। ਉੱਪਰਲਾ ਵਲਦ ਨੱਠ ਨੱਠ ਕੇ ਹਿਰਲੇ ਨੂੰ ਘੇਰ ਲਿਆ ਹਲਾਈ ਜਦ ਵਗਲਦੇ ਨੇ ਹਲ ਖੜਾ ਲਿਆ ਕਹਿੰਦੇ ਕਿਉਂ ਬਾਬਾ ਹੁਣ ਤਾਂ ਤੂੰ ਬੈਲ ਬਣ ਗਿਆ ਤੇਰੀ ਮੁਕਤੀ ਕਰ ਦੀਏ ਸਿਰ ਹਿਲਾ ਤਾ ਕਹਿੰਦਾ ਮਹਾਰਾਜ ਪਹਿਲਾਂ ਤਾਂ ਮੈਂ ਮਰੂੰ ਹੁਣ ਤਾਂ ਕਿੰਨੇ ਹਜ਼ਾਰ ਦਾ ਆਉਂਦਾ ਬਈ ਇੰਨੇ ਹਜ਼ਾਰ ਦਾ ਮੈਂ ਮਰ ਗਿਆ ਇੰਨੇ ਹਜ਼ਾਰ ਲਾ ਕੇ ਇਹ ਖਰੀਦਣਗੇ ਹੋਰ ਇਹ ਤਾਂ ਗਰੀਬ ਨੇ ਇਹਨਾਂ ਤੋਂ ਕਿੱਥੋਂ ਖਰੀਦ ਹੋਣਾ ਬੈਲ ਇਹ ਭੁੱਖੇ ਮਰ ਜਾਣਗੇ ਕਹਿੰਦੇ ਚਲੋ ਫਿਰ ਆਏ ਬੈਲ ਮਰ ਗਿਆ ਕੁੱਤਾ ਫਿਰਦਾ ਮਹਾਰਾਜ ਨੇ ਪਛਾਣ ਲਿਆ ਕਹਿੰਦੇ ਹੁਣ ਤਾਂ ਕੂਕਰ ਬਣ ਗਿਆ ਹੁਣ ਤਾਂ ਮੁਕਤੀ ਕਰਾ ਲੈ ਕਹਿੰਦਾ ਮਹਾਰਾਜ ਇਹ ਬੱਚੇ ਮੇਰੇ ਗਾਫਲ ਨੇ ਛੋਟੀਆਂ ਛੋਟੀਆਂ ਤਾਲੀਆਂ ਜਿਹੀਆਂ ਲਾ ਕੇ ਕੋਠੇ 'ਤੇ ਪੈ ਜਾਂਦੇ ਚੋਰ ਆ ਕੇ ਜਿੰਦੇ ਪਾਉਂਦੇ ਨੇ ਅਤੇ ਮੈਂ ਭੌਂਕਦਾ ਮੇਰੀ ਆ ਦੇਖੋ ਪਿੱਠ ਦੇ ਉੱਤੇ ਡੰਡੇ ਲੱਗ ਕੇ ਕਿੰਨਾ ਮੈਨੂੰ ਤਕਲੀਫ ਦੇ ਵਿੱਚ ਮੈਂ ਪਿਆ ਕਹਿੰਦੇ ਅਜੇ ਵੀ ਨਹੀਂ ਇੱਕ ਜਨਮ ਸਪਦਾ ਧਾਰਨ ਕਰਿਆ ਅਤੇ ਫਿਰ ਕਿਤੇ ਫਿਰ ਆਏ ਕਹਿੰਦੇ ਚੱਲ ਬਈ ਕਰਜ਼ਾ ਦਾਰੀਏ ਮਰਦਾਨਿਆ ਕਰਜ਼ਾ ਆਪਣੇ ਸਿਰ ਹੈ ਉਹਦਾ ਸੇਵਾ ਦਾ ਫਲ ਨਹੀਂ ਉਸਨੇ ਲਿਆ ਗਲਤ ਫਿਤਰਿਆ ਫਿਰ ਇੱਕ ਦੂਤ ਦੇ ਕਾਬੂ ਆਇਆ ਹੋਇਆ ਉਹ ਮੋਹ ਦੇ ਦੂਤ ਦੇ ਉਹਦਾ ਖਹਿੜਾ ਨਹੀਂ ਛੱਡ ਰਿਹਾ ਹੁਣ ਤੱਕ ਜਨਮ ਵੀ ਬਦਲ ਲਏ ਕਿੰਨੇ ਜਨਮ ਚਲਿਆ ਗਿਆ ਅਜੇ ਵੀ ਉਹਦੀ ਸਿਮਰਤੀ ਚੋਂ ਪੁੱਤ ਪੋਤੇ ਨਿਕਲੇ ਨਹੀਂ ਆ ਕਹਿੰਦੇ ਮਹਾਰਾਜ ਹੁਣ ਕਿੱਥੇ ਹੋਊ ਕਹਿੰਦੇ ਚੱਲ ਘਰ ਚੱਲਣਾ ਪਊ ਅੱਗੇ ਗਏ ਤਾਂ ਨਾਲੀ ਆ ਗੰਦੀ ਸੁੰਡ ਪਿਆ ਉਹਦੇ 'ਚ ਡੱਕੇ ਨਾਲ ਕੱਢ ਲਿਆ ਪਛਾਣਦੇ ਸੀ ਮਹਾਰਾਜ ਜੀ ਨੂੰ ਬੈਠੇ ਨੇ ਕਹਿੰਦੇ ਕਿਉਂ ਬਈ ਬਜ਼ੁਰਗਾ ਹੁਣ ਦੱਸ ਹੁਣ ਤਾਂ ਤੂੰ ਸੁੰਡ ਬਣ ਗਿਆ ਅਜੇ ਵੀ ਕੁਛ ਗਾਂ ਸਫ਼ਰ ਕਰਨਾ ਹੁਣ ਤਾਂ ਤੂੰ ਕੁਛ ਨਹੀਂ ਕਰਦਾ ਕਹਿੰਦਾ ਮਹਾਰਾਜ ਹੁਣ ਤਾਂ ਮੈਂ ਕੁਛ ਨਹੀਂ ਕਰਦਾ ਆਹ ਮੇਰੇ ਪੋਤੇ ਅੱਧਾ ਖਾਂਦੇ ਨੇ ਅੱਧਾ ਨਾਲੀ 'ਚ ਰੋੜਦੇ ਨੇ ਮੈਂ ਇਹੀ ਖਾ ਕੇ ਗੁਜ਼ਾਰਾ ਕਰਦਾ ਅਤੇ ਇਹ ਵੱਟ ਦੇ ਉੱਤੇ ਮੈਂ ਸਿਰ ਰੱਖ ਲੈਂਦਾ ਅਤੇ ਇਹਨਾਂ ਨੂੰ ਖੇਡਦਿਆਂ ਨੂੰ ਦੇਖਦਾ ਰਹਿ ਮਹਾਰਾਜ ਕਹਿੰਦੇ ਦੇਖ ਮਰਦਾਨਿਆ ਇੱਕ ਮੋਹ ਦੇ ਜਾਲ 'ਚ ਫਸਿਆ ਇੱਕੋ ਦੂਤ ਨੇ ਫੜਿਆ ਹੋਇਆ ਪਤਾ ਨਹੀਂ ਕਿੰਨੇ ਜਨਮ ਇੱਥੇ ਵਾਰ ਵਾਰ ਲਏਗਾ ਕਹਿੰਦੇ ਵਾਹਿਗੁਰੂ ਕਹਿ ਕੇ ਜਲ ਸਿੱਟਦੇ ਵਾਹਿਗੁਰੂ ਕਿਹਾ ਛਿੱਟਾ ਮਾਰਿਆ ਜਲ ਦਾ ਇੱਕਦਮ ਦੇਵ ਰੂਹ ਬਣ ਗਈ ਕਹਿੰਦੇ ਕਿਉਂ ਜਾਗ ਆ ਗਈ ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਉਹ ਸੀ ਜਿਹਨਾਂ ਨੇ ਮੈਨੂੰ ਇੱਥੋਂ ਕੱਢਤਾ ਮੈਂ ਤਾਂ ਇੰਨੇ ਅਗਿਆਨ 'ਚ ਪਿਆ ਹੋਇਆ ਇੰਨੀਆਂ ਜੂਨਾਂ ਦੇ ਵਿੱਚ ਤੁਸੀਂ ਮੈਨੂੰ ਸਿਮਰਤੀ ਦਿੱਤੀ ਕਿ ਯਾਦ ਰਹੇ ਫਿਰ ਵੀ ਮੈਨੂੰ ਆਹੀ ਚੰਗਾ ਲੱਗਦਾ ਸੀ ਵੀ ਮੈਂ ਪੁੱਤ ਪੋਤਿਆਂ ਨੂੰ ਦੇਖਦਾ ਹੀ ਰਹਾਂ ਚਲੋ ਤਾਂ ਕੀ ਹੈ ਜੇ ਮੈਂ ਸੁੰਡ ਬਣ ਗਿਆ ਮਹਾਰਾਜ ਕਹਿੰਦੇ ਇਹੋ ਜਿਹੇ ਨੇ ਭਾਈ ਪ੍ਰੇਮੀਓ ਦੁੰਦਰ ਦੂਤ ਭੂਤ ਪਿਹਾਲੇ ਇੱਕ ਤੋਂ ਇੱਕ ਚੜ੍ਹਦਾ ਹੈ ਕਾਮ ਘੱਟ ਨਹੀਂ ਹੈ ਲੋਭ ਘੱਟ ਨਹੀਂ ਹੈ ਮੋਹ ਘੱਟ ਨਹੀਂ ਹੈ ਕ੍ਰੋਧ ਨਹੀਂ ਘੱਟ ਹੰਕਾਰ ਤਾਂ ਐਸੀ ਚੀਜ਼ ਹੈ ਹਰਜੀ ਉਹ ਹੰਕਾਰ ਨਾ ਭਾਵੇ ਬੇਦਕੂਕ ਸੁਣਾਵੇ ਨਾ ਗੁਰੂਆਂ ਨੂੰ ਹੰਕਾਰ ਚੰਗਾ ਲੱਗਦਾ ਨਾ ਸੰਤਾਂ ਨੂੰ ਲੱਗਦਾ ਨਾ ਪਰਮੇਸ਼ੁਰ ਨੂੰ ਲੱਗਦਾ ਨਾ ਸੰਗਤ ਨੂੰ ਲੱਗਦਾ ਹੰਕਾਰੀ ਪੁਰਸ਼ ਕਿਸੇ ਨੂੰ ਨਹੀਂ ਸੰਸਾਰ 'ਚ ਪਾਇਆ ਕਰ ਕਹਿੰਦਾ ਇਸ ਤਰ੍ਹਾਂ ਦੇ ਮਹਾਰਾਜ ਕਹਿਣ ਲੱਗੇ ਇਹੋ ਜਿਹੇ ਦੁੰਦਰ ਨੇ ਬਹੁਤ ਡਰਾਵਣੇ ਭੂਤ ਨੇ ਖਿੰਚੋ ਤਾਣ ਕਰੇ ਬੇਤਾਲ ਇਹਨਾਂ ਦਾ ਕੋਈ ਤਾਲ ਨਹੀਂ ਹੈ ਭੂਤਾਂ ਦਾ ਇਹ ਖਿੱਚਦੇ ਨੇ ਆਪਣੇ ਵੱਲ ਨੂੰ ਕ੍ਰੋਧ ਆਪਣੇ ਵੱਲ ਨੂੰ ਖਿੱਚਦਾ ਹੈ ਕਾਮ ਆਪਣੇ ਵੱਲ ਨੂੰ ਖਿੱਚਦਾ ਹੈ ਮੋਹ ਆਪਣੇ ਵੱਲ ਨੂੰ ਖਿੱਚਦਾ ਹੈ ਹੰਕਾਰ ਆਪਣੇ ਵੱਲ ਨੂੰ ਲੋਭ ਆਪਣੇ ਵੱਲ ਨੂੰ ਖਿੱਚ ਕੇ ਕਰਦੇ ਕੀ ਨੇ ਮਰਿਆਦਾ ਤੇ ਉਲਟ ਜਿਹਦੇ ਨਾਲ ਜੀ ਫਸ ਜਾਵੇ ਸ਼ਬਦ ਸੁਰਤ ਬਿਨਾਂ ਆਵੇ ਜਾਵੇ ਪਤ ਖੋਈ ਆਵਤ ਜਾਤਾ ਇਹ ਕਹਿੰਦੇ ਮੂਰਖ ਨੇ ਆਪਣੀ ਪਤ ਖੋਈ ਨਾਮ ਤੋਂ ਬਗੈਰ ਕਿਉਂਕਿ ਸ਼ਬਦ ਸੁਰਤ ਦੀ ਇਸ ਨੂੰ ਪ੍ਰਾਪਤੀ ਨਹੀਂ ਹੋਈ ਕੂੜ ਕੱਲਰ ਤਸਮਾ ਤਨ ਭਸਮਾ ਟੇਰੀ ਕੱਲਰ ਦੇ ਨਾਲ ਝੂਠੇ ਕੱਲਰ ਦੇ ਨਾਲ ਪ੍ਰੀਤ ਪਾਈ ਹੋਈ ਹੈ ਭਸਮ ਦੀ ਟੇਰੀ ਹੈ ਸਰੀਰ ਹੈ ਕਿ ਬਿਨ ਆਵੇ ਕੈਸੀ ਪਤ ਤੇਰੀ ਸੋਚਦਾ ਕਦੇ ਨਾਮ ਤੋਂ ਬਗੈਰ ਮੇਰੀ ਕਾਹਦੀ ਪਤ ਹੈ ਦੁਨੀਆਂ ਨੂੰ ਪਤ ਰੱਖ ਰੱਖ ਕੇ ਦਿਖਾਉਣਾ ਕਹਿੰਦਾ ਮੇਰਾ ਨੱਕ ਰਹਿ ਜਾਵੇ ਮੇਰਾ ਨੱਕ ਨਾ ਕੱਟ ਜਾਵੇ ਤੇਰਾ ਨੱਕ ਤਾਂ ਕੱਟ ਗਿਆ ਨਾਮ ਤੋਂ ਬਗੈਰ ਤਾਂ ਸਾਰੇ ਨੱਕਟੇ ਨੇ ਕਹਿੰਦੇ ਤੇਰੀ ਪਤ ਲਈ ਹੋਈ ਹੈ ਪਿਆਰਿਆ ਬਿਨ ਆਵੇ ਕੈਸੀ ਪਤ ਤੇਰੀ ਬਾਂਧੇ ਮੁਕਤ ਨਹੀਂ ਜੁਗ ਚਾਰੇ ਜਮ ਕੰਕਰ ਕਾਲ ਪ੍ਰਾਤਾ ਇਹ ਜਮਾਂ ਦਾ ਜਿਹੜੇ ਵਜੂਦ ਹੈ ਕਹਿੰਦੇ ਉਹ ਤੈਨੂੰ ਬਹੁਤ ਦੁਖੀ ਕਰੇਗਾ ਜਮਦਰ ਵਾਧੇ ਮਿਲੇ ਸਜਾਈ ਉੱਥੇ ਸਜਾਵਾਂ ਮਿਲਣਗੀਆਂ ਤਿਸ ਅਪਰਾਧੀ ਗਤ ਨਹੀਂ ਕਾਈ ਐਸੇ ਅਪਰਾਧੀ ਦੀ ਨਾਮ ਤੋਂ ਹੀਣਾ ਜਿਹੜਾ ਹੈ ਕਹਿੰਦੇ ਉਹਦੀ ਕੋਈ ਗਤੀ ਨਹੀਂ ਹੁੰਦੀ ਕਰਨ ਪਲਾਵ ਕਰੇ ਬਿਰਲਾਵ ਹੈ ਬਿਰਲਾਵ ਕਰਦਾ ਉੱਥੇ ਪਾਪੀ ਕਰਨ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉਂ ਮੱਥਣ ਮਦਾਣੀਆਂ ਤੇ ਉਹ ਮੱਥਾ ਤਰ। ਜਿਉਂ ਕੁੰਡੀ ਮੀਨ ਪਰਾਤਾ ਹੈ, ਜਿਵੇਂ ਮੱਛੀ ਨੂੰ ਕੁੰਡੀ ਵਿੱਚ ਫੜ ਲੈਂਦਾ ਸ਼ਿਕਾਰੀ, ਫਿਰ ਉਹ ਤੜਫਦੀ ਹੈ ਵੀ ਮੈਨੂੰ ਤਾਂ ਹੁਣ ਪਾਣੀ 'ਚੋਂ ਕੱਢ ਲੈਣਾ, ਉਹਦਾ ਬਸ ਨਹੀਂ ਚੱਲਦਾ। ਸੋ ਇਸ ਤਰ੍ਹਾਂ ਦੇ ਵਚਨ ਸੁਣਾ ਕੇ ਮਹਾਰਾਜ ਫਰਮਾਉਂਦੇ ਆ ਕਿ ਪ੍ਰੇਮੀਓ, ਮਿੱਤਰ ਬਣਾ ਲਓ ਇੱਥੇ ਕਿਸੇ, ਪੂਰੇ ਨੂੰ ਬਣਾ ਲਓ, ਟੋਲੋ ਸੰਸਾਰ ਦੇ ਅੰਦਰ, ਉਸ ਨੂੰ ਟੋਲੋ ਜਿਹੜਾ ਇੱਥੇ ਵੀ ਸਹਾਇਤਾ ਕਰੇ ਅਤੇ ਦਰਗਾਹ ਵਿੱਚ ਵੀ ਜਾ ਕੇ ਸਹਾਇਤਾ ਕਰੇ। ਨਾਨਕ ਕਚੜਿਆਂ ਸੇ ਤੋੜ ਟੂਣ ਸੱਜਣ ਸੰਤ ਪੱਕਿਆਂ, ਓਏ ਜੀਵਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ, ਉੱਥੇ ਹੱਥ ਨਾ ਉਪੜੇ ਕੂਕ ਨਾ ਸੁਣੀਆਂ ਪੁਕਾਰ, ਦਰਗਾਹ 'ਚ ਤਾਂ ਜਾਣਾ ਹੀ ਜਾਣਾ, ਕੀਤੇ ਹੋਏ ਕਰਮਾਂ ਦਾ ਫਲ ਭੁਗਤਣਾ ਜ਼ਰੂਰ ਹੈ, ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾ, ਚਾਹੇ ਉਹ ਸੰਸਾਰ 'ਚ ਭੋਗ ਲੈ ਚਾਹੇ ਇੱਥੇ ਭੋਗ ਲੈ, ਉਹਦਾ ਭੋਗੇ ਬਿਨਾਂ ਗਲੋਂ ਨਹੀਂ ਲੈਣੇ ਜਿਹੜਾ ਕੁਛ ਕਰ ਦਿੱਤਾ। ਹੁਣ ਕੋਈ ਐਸਾ ਸਹਾਇਕ ਭਾਲ ਲੈ ਜਿਹੜਾ ਦਰਗਾਹ ਦੇ ਵਿੱਚ ਤੇਰਾ ਬੇਲੀ ਬਣ ਜਾਵੇ, ਕੋਈ ਹੈ ਸੰਸਾਰ ਦੇ ਉੱਤੇ ਐਸਾ ਬੇਲੀ, ਟੋਲੋ ਵੀ ਕੋਈ ਲੱਭ ਜੂ ਐਸਾ ਜਿਹੜਾ ਉੱਥੇ ਗਿਆਨ ਦੀ ਵੀ ਸੁਣ ਲਵੇ, ਜਿਹਦਾ ਜਿਹਦੀ ਬਾਂਹ ਐਡੀ ਉੱਚੀ ਹੋਵੇ ਬਈ ਦਰਗਾਹ ਦੇ ਵਿੱਚ ਗਿਆਨ ਦੀ ਵੀ ਸਹਾਇਤਾ ਕਰ ਦੇਵੇ। ਮਹਾਰਾਜ ਕਹਿੰਦੇ ਉੱਥੇ ਹੱਥ ਨਾ ਉਪੜੇ ਕੂਕ ਨਾ ਸੁਣੀਆਂ ਪੁਕਾਰ, ਉੱਥੇ ਪੁਕਾਰਾਂ ਨੂੰ ਕੌਣ ਸੁਣਦਾ ਹੈ, ਆ ਪੁਲਸੇ ਫੜ ਕੇ ਲੈ ਜਾਵੇ ਅੰਦਰ ਹੀ ਨਹੀਂ ਵੜਨ ਦਿੰਦੀ, ਸਾਰੇ ਰਿਸ਼ਤੇਦਾਰ ਦਰਵਾਜ਼ਿਆਂ ਮੂਹਰੇ ਖੜ੍ਹੇ ਰਹਿੰਦੇ, ਸਿਫਾਰਿਸ਼ਾਂ ਭਾਲਦੇ ਫਿਰਦੇ ਨੇ, ਪੈਸੇ ਦਾ ਜ਼ੋਰ ਦਿਖਾਉਂਦੇ ਨੇ, ਇੱਥੇ ਹੀ ਨਹੀਂ ਗੱਲ ਚੱਲਦੀ, ਦਰਗਾਹ ਵਿੱਚ ਕਿਵੇਂ ਚੱਲੇਗੀ ਉੱਥੇ ਤਾਂ ਸਾਨੂੰ ਪਤਾ ਹੀ ਨਹੀਂ ਹੈ। ਉੱਥੇ ਮਹਾਰਾਜ ਕਹਿੰਦੇ ਇਕੱਲੇ ਦੇ ਗਲ 'ਚ ਫਾਂਸੀ ਪੈਂਦੀ ਹੈ, ਉੱਥੇ ਕੋਈ ਬੇਲੀ ਨਹੀਂ ਹੁੰਦਾ, ਉੱਥੇ ਸਤਿਗੁਰ ਬੇਲੀ ਹੋਵੇ ਕੱਢ ਲਏ ਅੰਤੀ ਵਾਰ, ਜੇ ਗੁਰੂ ਨਾਲ ਪਿਆਰ ਪਿਆ ਹੋਇਆ ਗੁਰੂ ਨਾਨਕ ਦੇ ਨੂੰ ਹਿਰਦੇ 'ਚ ਵਸਾ ਕੇ ਰੱਖਦੇ, ਕਹਿੰਦੇ ਉਹ ਫਿਰ ਕੱਢ ਲੈਂਦਾ, ਉਹ ਨਹੀਂ ਉੱਥੇ ਜਾਣ ਦਿੰਦਾ। ਇਸ ਤਰ੍ਹਾਂ ਨਾਲ ਫਰਮਾਨ ਕਰ
ਦਰਗਾਹ ਵਿੱਚ ਨਾ ਬੇਲੀ ਕੋਈ ਹੋਣਾ
ਅਕੇਲੀ ਜਿਹਨੇ ਇਸ ਜੀਵਨ ਦੇ ਅੰਦਰ ਪਰਮੇਸ਼ਰ ਨੂੰ ਧਿਆਇਆ ਨਹੀਂ ਹੈ, ਕੋਈ ਪੂਰਾ ਗੁਰੂ ਨਹੀਂ ਬਣਾਇਆ ਆਪਣਾ, ਪੂਰੇ ਗੁਰੂ ਦੇ ਹੁਕਮ ਨੂੰ ਹਿਰਦੇ 'ਚ ਮੰਨਿਆ ਨਹੀਂ ਹੈ, ਕਹਿੰਦੇ ਉਹ ਜਦੋਂ ਇੱਥੋਂ ਜਾਏਗਾ ਨਾ ਉਹਦੇ ਫਾਸੀ ਇਕੱਲੇ ਦੇ ਗਲ 'ਚ ਪਏਗੀ। ਜਮ ਬਸ ਕੀ ਆ ਅੰਧ ਦਹੇਲੀ, ਜਮਾਂ ਦੇ ਬਸ ਪੈ ਗਿਆ ਅਤੇ ਅੰਨਾ ਹੋ ਕੇ ਦੁਖੀ ਹੋ ਰਿਹਾ। ਰਾਮ ਨਾਮ ਬਿਨ ਮੁਕਤ ਨਾ ਸੂਝੈ, ਆਜ ਕੱਲ ਪਚ ਜਾਤਾ ਹੈ। ਪਰਮੇਸ਼ਰ ਦੇ ਨਾਮ ਤੇ ਬਿਨਾਂ ਮੁਕਤੀ ਨਹੀਂ ਪ੍ਰਾਪਤ ਹੁੰਦੀ। ਸਤਿਗੁਰ ਬਾਜ ਨਾ ਬੇਲੀ ਕੋਈ, ਇੱਥੇ ਉੱਥੇ ਰਾਖਾ ਪ੍ਰਭ ਸੋਈ ਹੈ ਨਾ ਸੱਚਾ ਮਿੱਤਰ। ਨਾਨਕ ਕੱਚੜਿਆਂ ਸਿਉਂ ਤੋੜ, ਟੂੰਡ ਸੱਜਣ ਸੰਤ ਪੱਕਿਆ, ਉਹ ਜੀਵ ਦੇ ਵਿਛੜੇ ਉਹ ਮੋਇਆ ਨਾ ਜਾਈ ਛੋੜ। ਕਹਿੰਦੇ ਸਤਿਗੁਰ ਬਾਜੋ, ਸਤਿਗੁਰ ਬਾਜ ਨਾ ਬੇਲੀ ਕੋਈ, ਇੱਥੇ ਉੱਥੇ ਰਾਖਾ ਪ੍ਰਭ ਸੋਈ, ਇੱਥੇ ਵੀ ਰੱਖਦਾ ਵਿਘਨਾਂ ਤੋਂ, ਰੋਗਨ ਤੇ ਯਾਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਓ। ਸ਼ਤਰੂ ਅਨੇਕ ਚਲਾਵਤ ਕਾਮ ਤਊ ਤਾਂ ਅਨੇਕ ਨਾ ਲਾਗਨ ਪਾਵੇ, ਰਾਖਤਾ ਹੈ ਆਪਣੋ ਕਰਦਾ ਹੈ ਘਰ ਪਾਪ ਸੂ ਨਾ ਪੇਟਣ ਪਾਵੇ। ਔਰ ਕੀ ਬਾਤ ਕਹਾਂ ਕਹਿ ਦੋ ਸੋ ਪੇਟੀ ਕੇ ਬਟ ਬੀਜ ਬਚਾਵੇ, ਇੱਥੇ ਵੀ ਰਾਖਾ ਤਾਤੀ ਭਾਵ ਨਾ ਲੱਗ ਗਈ ਪਾਰ ਬ੍ਰਹਮ ਸਰਮਾਏ। ਚੌਗਿਰਦਾ ਮਾਰੇ ਰਾਮ ਘਰ ਦੁੱਖ ਲੱਗਾ ਨਾ ਪਾਏ, ਇੱਥੇ ਹੀ ਰਾਖੀ ਕਰਦਾ ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦਾ ਮਾਰੇ ਉੱਥੇ ਵੀ ਰਾਖੀ ਕਰਦਾ ਹੈ, ਇੱਥੇ ਉੱਥੇ ਰਾਖਾ ਪ੍ਰਭ ਸੋਈ, ਰਾਮ ਨਾਮ ਦੇਵੈ ਕਰ ਕਿਰਪਾ। ਇਉਂ ਸੱਲਾ ਸੱਲ ਮਿਲਾਤਾ ਹੈ, ਜਿਵੇਂ ਪਾਣੀ ਦੀ ਲਹਿਰ ਸਮੁੰਦਰ 'ਚ ਮਿਲ ਜਾਂਦੀ ਹੈ, ਐਂ ਸਤਿਗੁਰੂ ਨਾਮ ਦੀ ਦਾਤ ਦੇ ਕੇ ਇਸ ਜੀਵ ਦੀ ਭਟਕਣ ਮੁਕਾ ਅਤੇ ਫਿਰ ਭੁੱਲੇ ਸਿੱਖ ਗੁਰੂ ਸਮਝਾਏ। ਸਿੱਖ ਭੁੱਲ ਜਾਂਦੇ ਨੇ ਅਤੇ ਗੁਰੂ ਦੀ ਡਿਊਟੀ ਬਣ ਜਾਂਦੀ ਹੈ ਵੀ ਉਹਨੂੰ ਸਮਝਾਵੇ। ਜੋਗਾ ਸਿੰਘ ਭੁੱਲ ਗਿਆ ਹੁਸ਼ਿਆਰਪੁਰ ਆ ਕੇ, ਪਹਿਲਾਂ ਦੋ ਲਾਵਾਂ ਲੈ ਕੇ ਛੱਡਿਆ ਆ, ਮਨ 'ਚ ਅਭਿਮਾਨ ਹੋ ਗਿਆ ਵੀ ਮੇਰੇ ਵਰਗਾ ਸਿੱਖ ਹੋਰ ਤਾਂ ਕੋਈ ਹੈ ਨਹੀਂ। ਜਿਹੜਾ ਜਵਾਨੀ ਦੇ ਉਮਰੇ ਉਮਰੇ ਸੁੰਦਰ ਇਸਤਰੀ ਨੂੰ ਅਤੇ ਦੋ ਲਾਵਾਂ ਲੈ ਕੇ ਜਿਹੜਾ ਛੱਡ ਜਾ, ਭੁੱਲ ਗਿਆ ਸਿੱਖ, ਅੱਗੇ ਵੇਸ਼ਵਾ ਦੇ ਰੂਪ ਦੇ ਲਿਸ਼ਕਾਰੇ ਵਿੱਚ ਮੋਇਆ ਗਿਆ, ਤੁਰ ਨਹੀਂ ਰਿਹਾ, ਉੱਥੇ ਹੀ ਵਾਰ ਵਾਰ ਗੇੜੇ ਕੱਢਦੇ, ਰਹਿ ਰਾਸ ਭੁੱਲ ਗਿਆ, ਕੀਰਤਨ ਸੋਲਾ ਭੁੱਲ ਗਿਆ, ਗੇੜੇ ਮਾਰਦਾ, ਅੱਗੇ ਕੀ ਦੇਖਦਾ ਚੋਬਦਾਰ ਖੜਾ, ਕਹਿੰਦਾ ਵੱਡਾ ਨਵਾਬ ਗਿਆ ਹੋਇਆ ਅੰਦਰ, ਬਾਹਰ ਜਾ ਤੂੰ, ਫੇਰ ਆ ਗਿਆ ਤੂੰ, ਚਿੜਕਾਂ ਮਾਰਦਾ ਹਟਦਾ ਨਹੀਂ, ਅੱਧੀ ਰਾਤ ਲੰਘ ਗਈ, ਇੱਕ ਵੱਜ ਗਿਆ, ਕਹਿੰਦਾ ਨਵਾਬ ਉਤਰਦਾ ਹੀ ਨਹੀਂ ਉੱਤੋਂ, ਦੋ ਵੱਜ ਗਏ, ਆਵਾਜ਼ ਦਿੱਤੀ ਓਏ ਪ੍ਰੇਮੀਆਂ ਸ਼ਕਲ ਸ਼ੁਰੂ ਤੋਂ ਤੂੰ ਗੁਰੂ ਗੋਬਿੰਦ ਸਿੰਘ ਦਾ ਸਿੱਖ ਪ੍ਰਤੀਤ ਦਿਨ, ਇਹ ਨਰਕ ਦੇ ਅੰਦਰ ਸੁਣ, ਇਹ ਤਾਂ ਰਾਜਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਪਾਰ, ਸਹਿਜ ਸੋਏ ਨੀ ਚੰਦਨ ਚੋਹਾ ਨਰਕ ਘੋਰਕਾ ਦੁਆਰ। ਇਹ ਘੋਰ ਨਰਕਾਂ ਦੇ ਦੁਆਰੇ ਤੇ ਵਾਰ ਵਾਰ ਆਉਣਾ, ਤੈਨੂੰ ਭੁੱਲ ਗਿਆ ਇਸ਼ਨਾਨ ਕਰਨਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਾ ਨਾਮ ਤੇ ਆ, ਝਿੜਕ ਪਈ ਹਿਰਦੇ ਨੂੰ ਚੀਰ ਕੇ ਅੰਦਰ ਲੰਘ ਗਈ, ਸੁੱਤੇ ਨੂੰ ਜਾਗ ਆ ਗਈ, ਪਛਤਾਇਆ ਮਨਾ ਕਿੱਡੇ ਨਰਕ 'ਚ ਗਿਰਨ ਲੱਗਿਆ ਸੀ ਤੂੰ, ਤੂੰ ਤਾਂ ਹੁਣ ਥੋੜ੍ਹੀ ਦੇਰ ਪਹਿਲਾਂ ਕਹਿੰਦਾ ਸੀ ਮੇਰੇ ਵਰਗਾ ਸਿੱਖ ਨਹੀਂ ਹੈ ਕੋਈ, ਆਹ ਕੀ ਹੋ ਗਿਆ ਤੇਰੀ ਮਤ ਨੂੰ, ਇੰਨਾ ਗਿਰ ਗਿਆ ਘਰ ਵਾਲੀ ਛੱਡੀ। ਅਤੇ ਇੱਥੇ ਆ ਕੇ ਇੱਕ ਵੇਸ਼ਵਾ ਜਿਹਦੇ ਕੋਲ ਦੁੱਖੇ ਦੁੱਖ ਬਿਮਾਰੀਆਂ ਹੀ ਬਿਮਾਰੀਆਂ, ਬੇਇੱਜ਼ਤੀ ਬੇਇੱਜ਼ਤੀ ਅਤੇ ਨਰਕਾਂ ਦਾ ਟਿਕਟ ਮਿਲਦਾ, ਉੱਥੇ ਵਾਰ ਵਾਰ ਆਉਂਦਾ, ਨਿਕਲ ਗਿਆ ਤੇਰੇ ਅੰਦਰੋਂ ਦਸ਼ਮੇਸ਼ ਗੁਰੂ ਦਾ ਜੋ ਧਿਆਨ ਸੀ, ਸਮਝਾ ਦਿੱਤਾ ਮਹਾਰਾਜ। ਕਹਿੰਦੇ ਭੁੱਲੇ ਸਿੱਖ ਗੁਰੂ ਸਮਝਾਏ, ਉਹ ਜੜ ਜਾਂਦੇ ਮਾਰਗ ਪਾਏ, ਤਿਸ ਗੁਰ ਸੇਵ ਸਦਾ ਦਿਨ ਰਾਤੀ ਦੁੱਖ ਭੰਜਨ ਸੰਗ ਸਿਖਾਤਾ ਹੈ। ਦੁੱਖਾਂ ਦਾ ਖਾਤਮਾ ਕਰਨ ਵਾਲਾ ਤੇਰੇ ਨਾਲ ਰਹਿੰਦਾ, ਉਹਦੀ ਭਗਤੀ ਕਰ, ਉਹਦੇ ਪਿਆਰ ਵਿੱਚ ਰਹਿ। ਗੁਰੂ ਦਿਆਲ ਹੋ ਕੇ ਆਪਣੀ ਭਗਤੀ ਦਿੰਦਾ, ਕੀਰਤਨ ਭਗਤੀ ਦਿੰਦਾ, ਨਾਮ ਜਪਣ ਦੀ ਭਗਤੀ ਦਿੰਦਾ, ਉਹ ਭਗਤੀ ਦੇ ਵਿੱਚ ਆ। ਉਹ ਭਗਤੀ ਐਡੀ ਉੱਤਮ ਚੀਜ਼ ਹੈ ਕਿ ਨਾ ਉਸ ਭਗਤੀ ਨੂੰ ਵਰਮਾ ਜਾਣਦਾ, ਨਾ ਇੰਦਰ ਜਾਣਦਾ, ਨਾ ਮਹੇਸ਼ ਜਾਣਦਾ। ਉਹਨਾਂ ਨੂੰ ਤਾਂ ਸਾਰੇ ਨਹੀਂ ਲੱਗੀ ਵੀ ਭਗਤੀ ਵੀ ਕੋਈ ਚੀਜ਼ ਹੁੰਦੀ ਹੈ। ਇਸ ਤਰ੍ਹਾਂ ਨਾਲ ਮਹਾਰਾਜ ਸਨਮਾਨ ਕਰਦੇ ਹਾਂ, ਵਰਮਾ ਇੰਦਰ ਤੇ ਮਹੇਸ਼ ਨਹੀਂ ਹੋ ਜਾਣਦੇ, ਸਾਰੇ ਗੁਰ ਭਗਤੀ ਦੀ ਸਾਰੇ ਗੁਰ ਭਗਤੀ ਜਿਨ੍ਹਾਂ ਦੀ ਮਾਨਤਾ ਸੰਸਾਰ ਕਰ ਰਿਹਾ ਉਹਨਾਂ ਨੂੰ ਇਸ ਗੱਲ ਦੀ ਸੋਝੀ ਨਹੀਂ ਪਈ। ਗੁਰ ਕੀ ਭਗਤ ਕਰੇ ਕਿਆ ਪ੍ਰਾਣੀ, ਪ੍ਰਾਣੀ ਕੀ ਕਰ ਲੂਗਾ। ਕਹਿੰਦੇ ਗੁਰੂ ਦੀ ਭਗਤੀ ਵਰਮਾ ਇੰਦਰ ਮਹੇਸ਼ ਨਾ ਜਾਣ। ਇਸ ਭਗਤੀ ਦੀ ਭਗਤੀ ਦੇ ਰਸ ਨੂੰ, ਇਹਦੀ ਮਹਿਮਾ ਨੂੰ ਪ੍ਰਾਣੀ ਨੂੰ ਕੀ ਪਤਾ ਹੈ। ਪ੍ਰਾਣੀ ਤਾਂ ਆਪਣੀਆਂ ਗੱਲਾਂ ਦੇ ਵਿੱਚ ਮਸਤ ਹੈ, ਦੁਨੀਆਂ ਦੇ ਅੰਦਰ ਮਸਤ। ਰਾਹ ਗੁਰੂ ਦੀ ਭਗਤੀ ਨੂੰ ਨਹੀਂ ਇਹ ਜਾਣਦਾ। ਕਹਿੰਦੇ ਇਹਨੂੰ ਤਾਂ ਵਰਮਾ ਇੰਦਰ ਮਹੇਸ਼ ਨਾ ਜਾਣੀ। ਸਤਿਗੁਰ ਲੱਖ ਕਹੋ ਕਿਉਂ ਲਖੀ ਹੈ, ਜਿਸ ਬਖਸੇ ਤਿਸੇ ਪਛਾਤਾ ਹੈ। ਜਿਹਦੇ ਉੱਤੇ ਕਿਰਪਾ ਕਰ ਦੇਵੇ ਉਹੀ ਪਛਾਣਦਾ। ਅੰਤਰ ਪ੍ਰੇਮ ਪ੍ਰਾਪਤ ਦਰਸ਼ਨ, ਗੁਰਬਾਣੀ ਸਿਉ ਪ੍ਰੀਤ ਸੋ ਪਰਸਨ। ਜਦੋਂ ਗੁਰਬਾਣੀ ਨਾਲ ਨੂੰ ਪ੍ਰੀਤ ਦੇ ਨਾਲ ਪਰਸਦਾ ਨਾ, ਫਿਰ ਕੀ ਹੁੰਦਾ? ਕਹਿੰਦੇ ਅੰਦਰ ਪਿਆਰ ਪੈਦਾ ਹੋ ਜਾਂਦਾ ਤੇ ਅੰਦਰ ਦਰਸ਼ਨ ਹੋ ਜਾਂਦੇ ਨੇ। ਅੰਤਰ ਪ੍ਰੇਮ ਪ੍ਰਾਪਤ ਦਰਸ਼ਨ, ਗੁਰਬਾਣੀ ਸਿਉ ਪ੍ਰੀਤ ਸੋ ਪਰਸਨ। ਐਨ ਇਸ ਨਿਰਮਲ ਜੋਤ ਸਵਾਈ, ਜਿਹੜੀ ਜੋਤ ਅੰਦਰ ਲੱਟ ਲੱਟ ਸਾਰਿਆਂ ਦੇ ਜਗ ਰਹੀ ਹੈ, ਉਹਦੇ ਦਰਸ਼ਨ ਹੋ ਜਾਂਦੇ ਨੇ। ਘੱਟ ਦੀਪਕ ਗੁਰਮੁਖ ਜਾਤਾ ਹੈ, ਗੁਰੂ ਦੇ ਰਾਹੀਂ ਉਸ ਦੀਪਕ ਨੂੰ ਪਛਾਣ ਲੈਂਦਾ। ਭੋਜਨ ਗਿਆਨ ਮਹਾਰਸ ਮਿੱਠਾ, ਫਿਰ ਉੱਥੇ ਮਿਲਦਾ ਕੀ ਆ, ਹੱਦ ਤੋਂ ਜ਼ਿਆਦਾ ਮਿੱਠਾ ਗਿਆਨ ਦਾ ਭੋਜਨ ਪ੍ਰਾਪਤ ਹੁੰਦਾ। ਜਿਨ ਚਾਖਿਆ ਤਿੰਨ ਦਰਸ਼ਨ ਦੀਤ, ਜਿਨ੍ਹਾਂ ਨੂੰ ਇਸ ਗਿਆਨ ਦੇ ਪਦਾਰਥ ਦੀ ਪ੍ਰਾਪਤੀ ਹੋ ਗਈ, ਉਹਨਾਂ ਨੇ ਅੰਦਰ ਵਸਦੇ ਵਾਹਿਗੁਰੂ ਨੂੰ ਦੇਖ ਕੇ ਘੱਟ ਘੱਟ ਦੇ ਵਿੱਚ ਵਿਆਪਕ ਦੇਖ ਲਿਆ। ਦਰਸ਼ਨ ਦੇਖ ਮਿਲੇ ਵੈਰਾਗੀ, ਮਨ ਮਨਸਾ ਮਾਲ ਸਮਾਤਾ ਹੈ। ਹੁਣ ਮਨ ਨੇ ਕੀ ਕਰਿਆ, ਸਾਰੀਆਂ ਵਾਸ਼ਨਾਵਾਂ ਮਨ 'ਚ ਸਮਾ ਗਈਆਂ। ਕੋਈ ਵਾਸ਼ਨਾ ਨਹੀਂ ਉੱਠਦੀ ਸਿਵਾਏ ਹਰੀ ਨਾਮ ਤੋਂ। ਵਾਸ਼ਨਾ ਹੀ ਸਾਡੇ ਭਟਕਣ ਦਾ ਮੂਲ ਹੈ। ਜਦੋਂ ਤੱਕ ਸਾਡੀ ਵਾਸ਼ਨਾ ਕਾਇਮ ਹੈ, ਉਨੀ ਦੇਰ ਤੱਕ ਅਸੀਂ ਜੰਮਦੇ ਰਹਿਣਾ, ਮਰਦੇ ਰਹਿਣਾ, ਜੰਮਦੇ ਰਹਿਣਾ, ਮਰਦੇ ਰਹਿਣਾ। ਸਾਡਾ ਪਿਆਰ ਨਹੀਂ ਪਰਮੇਸ਼ਰ ਨਾਲ ਪੈ ਸਕਦਾ। ਵਾਸ਼ਨਾ ਖਤਮ ਹੋਏਗੀ ਫਿਰ ਕਿਹੜੀ ਭੂਮਿਕਾ ਹੁੰਦੀ ਹੈ, ਪੰਜਵੀਂ ਭੂਮਿਕਾ ਹੁੰਦੀ ਹੈ। ਮਨੋ ਨਾਸ਼ ਵਾਸ਼ਨਾ ਖੈ ਤੱਤ ਗਿਆਨ, ਤਿੰਨ ਪੰਜਵੀਂ ਭੂਮਿਕਾ ਦੀਆਂ ਨਿਸ਼ਾਨੀਆਂ ਹੁੰਦੀਆਂ। ਮਨ ਦਾ ਨਾਸ਼ ਹੋ ਜਾਂਦਾ, ਕੋਈ ਵਾਸ਼ਨਾ ਨਹੀਂ ਕਰਦਾ। ਜੇ ਇੱਕੋ ਹੀ ਵਾਸ਼ਨਾ ਪ੍ਰਬਲ ਹੋਇਆ ਕਰਦੀ ਆ ਵੀ ਮੇਰੇ ਤੋਂ ਲਿਵ ਨਾ ਟੁੱਟ ਜਾ, ਪਰਮੇਸ਼ਰ ਦੇ ਨਾਲ ਮੈਂ ਜੁੜਿਆ ਰਹਾਂ, ਮਨ ਦਾ ਨਾਸ਼ ਹੋ ਜਾਂਦਾ, ਵਾਸ਼ਨਾ ਸਾਰੀਆਂ ਖੈ ਹੋ ਜਾਂਦੀਆਂ। ਤੱਤ ਗਿਆਨ ਘੱਟ ਘੱਟ 'ਚ ਵਿਆਪਕ ਵਾਹਿਗੁਰੂ ਦੇ ਦਰਸ਼ਨ ਕਰਨ। ਸਤਿਗੁਰ ਸੇਵੇ ਪਿਸੇ ਪ੍ਰਧਾਨਾ, ਮਹਾਰਾਜ ਕਹਿੰਦੇ ਹੁਣ ਸੁਣੋ, ਆਹ ਦੁਨੀਆਂ ਦੇ ਰਾਜੇ ਦੁਨੀਆਂ ਦੇ ਪ੍ਰਧਾਨ ਸੰਸਥਾਵਾਂ ਦੇ ਪ੍ਰਧਾਨ ਕਹਿੰਦੇ ਪ੍ਰਧਾਨ ਨਹੀਂ, ਇਹ ਤਾਂ ਐਵੇਂ ਹੈ, ਝੂਠੇ ਨੇ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਾਹਿਬ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਤਾਂ ਦਿਖਾਵੇ ਵਾਸਤੇ ਬਣੇ ਹੋਏ ਨੇ। ਅਸਲ ਪ੍ਰਧਾਨ ਉਹ ਹੈ ਸਤਿਗੁਰ ਸੇਵੇ ਸੇ ਪ੍ਰਧਾਨ, ਸੇ ਪ੍ਰਧਾਨਾ। ਉਹਨਾਂ ਨੂੰ ਕੀ ਕਿਉਂ ਪ੍ਰਧਾਨਗੀ ਦਿੱਤੀ ਹੈ? ਕਿਉਂਕਿ ਤਿੰਨ ਘੱਟ ਘੱਟ ਯੰਤਰ ਬ੍ਰਹਮ ਪਛਾਣਾ, ਉਹਨਾਂ ਨੇ ਹਰੇਕ ਘੱਟ ਦੇ ਅੰਦਰ ਭਾਈ ਘਨੱਈਏ ਵਾਂਗੂ ਬ੍ਰਹਮ ਦੀ ਪਛਾਣ ਕਰ ਲਈ। ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ। ਹੁਣ ਮਹਾਰਾਜ ਬੇਨਤੀ ਕਰਦੇ ਆ, ਹੇ ਪ੍ਰਭੂ ਇੱਕ ਤਾਂ ਸਾਨੂੰ ਹਰੀ ਦੇ ਨਾਮ ਦਾ ਜਸ ਦੇ ਦੇ, ਇੱਕ ਸਾਨੂੰ ਹਰੀ ਜਨਾਂ ਦੀ ਜਿਹੜੇ ਬੰਦਗੀ ਕਰਨ ਵਾਲੇ ਨੇ ਉਹਨਾਂ ਦੀ ਸੰਗਤ ਦੇ ਦੇ, ਜਿਨ ਸਤਿਗੁਰ ਹਰ ਪ੍ਰਭ ਜਾਤਾ ਹੈ ਉਹਨਾਂ ਦੀ ਸੰਗਤ ਦੇ, ਜਿਹਨਾਂ ਨੇ ਰੀਅਲਾਈਜ਼ ਕਰ ਲਿਆ ਵਾਹਿਗੁਰੂ। ਦੂਜਿਆਂ ਦੀ ਸੰਗਤ ਕਿਉਂ ਨਾ ਦਿਓ? ਟੁੱਟਿਆਂ ਹੋਇਆਂ ਦੀ ਸੰਗਤ ਕਿਉਂ ਨਹੀਂ ਮੰਗਦੇ? ਟੁੱਟੇ ਹੋਏ ਤੋੜ ਦਿੰਦੇ ਨੇ, ਉਹਨਾਂ ਦੇ ਅੰਦਰ ਹਨੇਰਾ ਹੀ ਹਨੇਰਾ ਹੁੰਦਾ, ਚਾਨਣਾ ਨਹੀਂ ਹੁੰਦਾ। ਉਹ ਚਾਨਣੇ ਦੇ ਵਿੱਚ ਨਹੀਂ ਲਿਜਾ ਸਕਦੇ, ਉਹ ਕਰਮ ਕਾਂਡ 'ਚ ਪ੍ਰਵਿਰਤ ਕਰ ਦਿੰਦੇ, ਉਦੋਂ ਬਾਹਰ ਲੰਘਣੇ ਨਹੀਂ ਦਿੰਦੇ। ਉਹ ਸੰਗਤ 'ਚ ਬੈਠ ਕੇ ਕੋਈ ਮਾੜੇ ਲੱਗਦੇ ਨੇ, ਕੋਈ ਘਟੀਆ ਲੱਗਦੇ, ਨਫ਼ਰਤ ਪੈਦਾ ਹੁੰਦੀ ਹੈ, ਪਿਆਰ ਨਹੀਂ ਪੈਦਾ ਹੁੰਦਾ। ਜਿਹੜਾ ਹਰੀ ਦੇ ਪਿਆਰਿਆਂ ਦੀ ਸੰਗਤ 'ਚ ਬੈਠਦਾ, ਮਨੁੱਖ ਦਾ ਕੀ ਸਾਰੀ ਜ਼ਿੰਦਗੀ ਹੈ, ਪਸ਼ੂ ਪੰਛੀ ਉਹਨਾਂ ਦੇ ਨਾਲ ਵੀ ਉਹਦੇ ਹਿਰਦੇ 'ਚ ਪਿਆਰ ਪੈਦਾ ਹੋ ਜਾਂਦਾ, ਸਾਂਝ ਪੈਦਾ ਹੋ ਜਾਂਦੀ। ਜੇ ਗੁਰੂ ਨਾਨਕ ਕੀਰਤਨ ਕਰਦੇ ਸੀ, ਮਰਦਾਨਾ ਰਬਾਬ ਜਾ ਰਿਹਾ, ਜੰਗਲ ਦੇ ਜਾਨਵਰ ਨੱਠ ਨੱਠ ਕੇ ਗੁਰੂ ਮਹਾਰਾਜ ਦੇ ਦੁਆਲੇ ਬਗੈਰ ਵਿਤਕਰੇ ਤੇ ਇਕੱਠੇ ਹੋ ਜਾਂਦੇ ਨੇ। ਮਰਦਾਨਾ ਨੇਤਰ ਖੋਲ੍ਹ ਕੇ ਦੇਖਦਾ ਵੀ ਸ਼ੇਰ ਬੈਠਾ, ਕੋਲ ਹਰਨ ਬੈਠਾ, ਕੋਲ ਬਿੱਲਾ ਬੈਠਾ, ਕੋਲ ਕਬੂਤਰ ਬੈਠੇ ਨੇ, ਵੀ ਆਹ ਕੀ ਕੌਤਕ ਹੋ ਰਿਹਾ। ਸ਼ਬਦ ਦੀ ਸਮਾਪਤੀ ਹੁੰਦੀ ਹੈ, ਅਸਰ ਹੈ ਸਾਰਿਆਂ ਦੇ ਉੱਤੇ, ਉੱਠ ਉੱਠ ਚਲੇ ਜਾਂਦੇ ਨੇ, ਰਸਤੇ 'ਚ ਨਹੀਂ ਮਾਰਦੇ, ਸਮਾਂ ਲੰਘ ਜਾਂਦਾ। ਕਹਿੰਦਾ ਪਾਤਸ਼ਾਹ ਇਹ ਕੀ ਗੱਲ? ਮਹਾਰਾਜ ਕਹਿੰਦੇ ਮਰਦਾਨਿਆ, ਹੈ ਤਾਂ ਸਭ ਦੇ ਅੰਦਰ ਪਰਮੇਸ਼ਰ ਨਾ, ਜਦੋਂ ਹਰੀ ਦਾ ਜਸ ਸੁਣਿਆ ਇਹਨਾਂ ਦੇ ਅੰਦਰ ਵੀ ਉਹ ਅਨੁਭਵ ਜਾਗ ਪਿਆ ਇੱਕ ਇਕਾਈ ਦਾ, ਅਤੇ ਇਹਨਾਂ ਦਾ ਵੈਰ ਮਿਟ ਗਿਆ, ਸਭ ਆਪਣੇ ਲੱਗ ਗਏ। ਸੋ ਇਹਨੂੰ ਕਹਿੰਦੇ ਨੇ ਪਛਾਣ, ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ, ਜਿਹਨ ਸਤਿਗੁਰ ਹਰ ਪ੍ਰਭ ਜਾਤਾ ਹੈ, ਜਿਹਨੇ ਪਛਾਣ ਲਿਆ ਜਾਣ ਲਿਆ ਉਹਦੀ ਸੰਗਤ ਦੇ। ਸੋ ਇਸ ਤਰ੍ਹਾਂ ਦੇ ਬਚਨ ਕਰਕੇ ਮਹਾਰਾਜ ਜੀ ਨੇ ਦੀਵਾਨ ਦੀ ਸਮਾਪਤੀ ਕਰਤੀ। ਸੰਗਤਾਂ ਕਿਸੇ ਮਹਾਨ ਰਸ਼ ਦੇ ਅੰਦਰ ਬੈਠੀਆਂ ਨੇ, ਕੋਈ ਬੋਲਦਾ ਨਹੀਂ ਹੈ, ਚੁੱਪ ਬੈਠੇ ਨੇ। ਮਹਾਰਾਜ ਜੀ ਵੀ ਬੈਠੇ ਨੇ, ਅਤੇ ਉਸ ਵੇਲੇ ਤਿੰਨੇ ਗੁਰਸਿੱਖ ਭਾਈ ਪ੍ਰਿਥੀਮਲ, ਰਾਮਾ, ਡਿੱਡੀ ਸਹਿਗਲ, ਇਹ ਉੱਠੇ, ਗਲ 'ਚ ਪੱਲੇ ਪਾਏ, ਬੇਨਤੀ ਕੀਤੀ ਕਿ ਮਹਾਰਾਜ ਸਾਡੀ ਅਰਦਾਸ ਹੈ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ, ਇਸ ਤਰ੍ਹਾਂ ਨਾਲ ਬੇਨਤੀ ਕਰਦੇ ਹਾਂ।
ਸ਼ਰਨ ਪਰੇ ਗੁਰਦੇਵ ਤੁਮਾਰੀ, ਸ਼ਰਨ ਪਰੇ ਗੁਰਦੇਵ Thank you.
शरण परे गुरुदेव तुम्हारी, तू समर्थ दयाल मुरारी, तेरे चोज ना जाना है कोई, तू पूरा पुरख विधाता है, तू आद जुगाद करे प्रतपाला, घट घट रूप अनूप दयाला, ज्यों तुद पावे तिवें चलावो, सब तेरा किया कमाता है। हे प्रभु असी तेरी शरण विच आए, असी तिने जने संगत पहला करदे सी, बहुत सारे साधुआं दी संगत कीती ते उन्हां दी प्रेरणा दे नाल असी विष्णु भगती आरंभ कीती, लेकिन पातशाह चित एकाग्र नहीं साडा हो सकिया ते सानू कोई राह नहीं लभ रहा, कोई राह दसण वाला है नहीं ते राह लभदा नहीं, किसे किनारे नहीं असी पहुंच रहे, ते आप दा जस सुनिया, आप दे दरबार दी उच्चता नू सरवण करिया, ते असी इस थां आके की देखते हैं, जिहा जा आप नू सुनिया सी ओहा जिहा ही देखते हैं। तैसो जी मैं नीच जैसा सतगुर सतगुरु की निशानियां असी साधु महापुरशां तो सुनते आए हाँ, और सारिया निशानियां इत्थे आ के असी देख लिया, हुण साडे उत्ते कृपा करो, सानू कोई रस्ता दसो, सुखाला रस्ता दसो जिहदे नाल साडा पार उतारा हो। महाराज कहिंदे की करदे हुंदे हो, पहलां भी करदे हो? कहिंदे हाँ महाराज, असीं इह सुणिया कि बैकुंठ धाम जिहड़ा है उत्थे सब तों ज्यादा सुख है, ते असी भी उस सुख दे विच जाके निवास करना चाहुंदे आ, ते उहदे वास्ते क्योंकि उत्थे दा देवता विष्णु भगवान ने, ते तुसी असी सुनिया कि विष्णु दे अवतार हो, इस करके असी आप जी चरण शरण आए हां कि सानू कोई रस्ता दसो जिस नाल असी उत्थे पहुंच जाए। महाराज ने देखिया भी जिज्ञासु उत्तम ने, महाराज कहण लगे प्रेमियों ਵਿਸ਼ਨੂੰ ਜੋ ਹੈ ਉਹ ਕਿਰਤਮ ਹੈ, ਕੀਤਾ ਹੋਇਆ ਹੈ ਪਰਮੇਸ਼ਰ ਦਾ, ਉਹਦੇ ਉੱਤੇ ਨਿਰੰਕਾਰ ਹੈ, ਅਕਾਲ ਪੁਰਖ ਵਾਹਿਗੁਰੂ ਏਕੰਕਾਰ। ਉਹ ਜਿਸ ਨਿਵਾਸ ਜਿਸ ਥਾਂ ਤੇ ਵੱਸਦਾ ਹੈ ਉਹਦਾ ਨਾਮ ਵੈਕੁੰਠ ਨਹੀਂ ਹੈ, ਉਹਦਾ ਨਾਮ ਹੈ ਸੱਚਖੰਡ। ਸੱਚਖੰਡ ਵਸਾ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਉਹ ਨਿਹਾਲ ਕਰਨ ਵਾਲੀ ਨਿਗਾਹ ਨਾਲ ਦੇਖਦਾ, ਇੱਥੇ ਵੀ ਦੇਖਦਾ, ਉੱਥੇ ਵੀ ਦੇਖਦਾ। ਸੋ ਉੱਥੇ ਪਹੁੰਚਣ ਵਾਸਤੇ ਤੁਸੀਂ ਆਪਣੇ ਮਨ ਨੂੰ ਸੇਧ ਦੇਵੋ। ਮਹਾਰਾਜ ਕਹਿੰਦੇ ਉਹਦੇ ਵਾਸਤੇ ਪ੍ਰੇਮੀਓ ਤਪ ਕਰਨਾ ਪੈਣਾ। ਬਚਨ ਸੁਣ ਲਿਆ, ਮਹਾਰਾਜ ਚੁੱਪ ਕਰ ਗਏ। ਵਿਚਾਰਵਾਨ ਸੀ ਉਸ ਵੇਲੇ, ਫਿਰ ਬੇਨਤੀ ਕੀਤੀ, ਕਹਿੰਦੇ ਪਾਤਸ਼ਾਹ ਅਸੀਂ ਗ੍ਰਿਸਤੀ ਬੰਦੇ ਹਾਂ, ਤਪ ਸਾਤੋਂ ਹੋ ਨਹੀਂ ਸਕਣਾ, ਇਹ ਤਿਆਗੀਆਂ ਵਿਰਾਗੀਆਂ ਦਾ ਕੰਮ ਹੈ ਜਿਨ੍ਹਾਂ ਨੇ ਘਰ ਬਾਰ ਛੱਡਤੇ। ਜੇ ਆਗਿਆ ਕਰੋ ਅਸੀਂ ਘਰ ਬਾਰ ਛੱਡ ਦਿੰਦੇ ਹਾਂ ਅਤੇ ਤਪ ਕਰਨ ਦੀ ਸਾਨੂੰ ਵਿਧੀ ਦੱਸ ਦਿਉ। ਮਹਾਰਾਜ ਕਹਿੰਦੇ ਨਾ, ਅਸੀਂ ਘਰ ਬਾਰ ਨਹੀਂ ਛਡਾਉਂਦੇ, ਹਾਟੀ ਵਾਟੀ ਨੀਂਦ ਨਾ ਆਵੇ ਪਰ ਘਰ ਚਿੱਤ ਨਾ ਡੁਲਾਏ। ਘਰ ਛੱਡ ਕੇ ਚਲੇ ਜਾਓਗੇ, ਬਗਾਨੀਆਂ ਇਸਤਰੀਆਂ ਦੇ ਉੱਤੇ ਡੋਲੋਂਗੇ, ਬਗਾਨੀ ਮਾਇਆ 'ਤੇ ਡੋਲੋਂਗੇ। ਘਰ 'ਚ ਰਹੋ, ਬੱਚੇ ਪਾਲੋ, ਕਾਰੋਬਾਰ ਕਰੋ, ਸਮਾਜ ਨੂੰ ਸੁੱਖ ਦੇਵੋ। ਸਮਾਜ ਨੂੰ ਛੱਡ ਕੇ ਚਲੇ ਜਾਵੋਗੇ, ਸਮਾਜ ਅਣਜਾਣ ਬੰਦਿਆਂ ਦੀ ਰਹਿ ਜਾਏਗੀ, ਖਹਿ ਖਹਿ ਮਰਨਗੇ। ਜੇ ਗਿਆਨਵਾਨ ਵਿੱਚ ਹੋਵੇ ਉਹ ਸੁੱਖ ਦੇਈ ਜਾਏਗਾ, ਕੁਛ ਸਮਾਜ ਦਾ ਮਾਹੌਲ ਕਾਇਮ ਕਰ ਦੇਗਾ। ਉਹ ਸਮਾਜ ਜਿਹੜੀ ਸੁਖੀ ਹੋਈ ਹੋਈ ਆ ਉਹ ਆਪਣਾ ਸੁੱਖ ਹੋਰਨਾਂ ਨੂੰ ਫੇਰ ਵੰਡੇਗੀ, ਗਾਂਹ ਵੰਡਦੀ ਜਾਏਗੀ। ਇਸ ਤਰ੍ਹਾਂ ਦੇ ਨਾਲ ਅਸੀਂ ਸੰਸਾਰ 'ਚ ਰਹਿੰਦੇ ਹੋਏ, ਆਪਣੇ ਜਗਿਆਸੀਆਂ ਨੂੰ ਸੰਸਾਰ 'ਚ ਰੱਖਦੇ ਹੋਏ ਤਪ ਕਰਨ ਦੀ ਸਲਾਹ ਦਿੰਦੇ ਹਾਂ। ਪਾਤਸ਼ਾਹ ਤਪ ਤਾਂ ਫਿਰ ਵਿਰਾਗੀ ਉਹ ਕਰ ਸਕਦੇ ਨੇ। ਨਹੀਂ ਪ੍ਰੇਮੀ, ਉਹ ਤੁਸੀਂ ਤਿੰਨ ਤੱਤਾਂ ਬਾਰੇ ਸੁਣਿਆ? ਕਹਿੰਦੇ ਹਾਂ ਮਹਾਰਾਜ। ਕਹਿੰਦੇ ਦੇਖੋ, ਸੰਸਾਰ ਦੇ ਵਿੱਚ ਜਿਹੜੀ ਮਾਇਆ ਇਹਨੂੰ ਤਿਰਗੁਣੀ ਮਾਇਆ ਕਹਿੰਦੇ ਨੇ, ਤਿੰਨ ਤੱਤ ਨੇ ਇਹਦੇ। ਇਹ ਮਾਇਆ ਤਿਰਗੁਣੀ ਦੇ ਵਿੱਚ ਸਾਰਾ ਸੰਸਾਰ ਭੁੱਲਿਆ ਪਿਆ, ਆਪਣੇ ਸਰੂਪ ਨੂੰ ਭੁੱਲ ਗਿਆ। ਇਹ ਤਿੰਨਾਂ ਤੱਤਾਂ ਦੀ ਕਦੇ ਤੁਸੀਂ ਵਿਚਾਰ ਕਰੀ ਹੈ? ਕਹਿੰਦੇ ਨਾ ਸੱਚੇ ਪਾਤਸ਼ਾਹ, ਇੰਨਾ ਡੂੰਘਾ ਨਹੀਂ ਅਸੀਂ ਕਰੇ ਗਏ, ਆਪ ਕਿਰਪਾ ਕਰਕੇ ਦੱਸੋ। ਮਹਾਰਾਜ ਕਹਿੰਦੇ ਜਿਵੇਂ ਤਿੰਨ ਤੱਤ ਨੇ ਆ, ਇਸੇ ਤਰ੍ਹਾਂ ਨਾਲ ਤਿੰਨ ਤਪ ਨੇ, ਤਿੰਨ ਕਿਸਮ ਦੇ ਦਾਨ ਨੇ, ਤਿੰਨ ਕਿਸਮ ਦੇ ਧਿਆਨ ਨੇ। ਇਹਨੂੰ ਤ੍ਰਿਪਤੀ ਕਹਿੰਦੇ ਨੇ, ਤਿੰਨੇ ਕਿਸਮ ਦੇ ਗਿਆਨ ਨੇ। ਸੋ ਮਹਾਰਾਜ ਕਹਿੰਦੇ ਤਪ ਦੀ ਬਾਤ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇੱਕ ਤਪ ਨੂੰ ਤਮੋ ਗੁਣੀ ਤਪ ਕਹਿੰਦੇ ਨੇ। ਉਹਦੇ ਵਿੱਚ ਹੁੰਦਾ ਆਪਣੇ ਸਰੀਰ ਨੂੰ ਨਗਨ ਰੱਖਣਾ, ਵਸਤਰ ਨਾ ਪਹਿਨਣਾ, ਮੌਸਮ ਦਾ ਮੁਕਾਬਲਾ ਕਰਨਾ, ਧੁੱਪ ਹੈ ਧੁੱਪ ਦਾ ਮੁਕਾਬਲਾ ਕਰਨਾ, ਹੇਠਾਂ ਧਰਤੀ ਤਪ ਰਹੀ ਹੈ ਪੈਰ ਲੱਗਦਾ ਨਹੀਂ ਉਹਦੇ ਵਿੱਚ ਬੈਠੇ ਰਹਿਣਾ, ਧੂਣੀਆਂ ਤਾਪ ਲੈਣੀਆਂ, ਸਰੀਰ ਦਾ ਖੂਨ ਸੁਪਾ